ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਭਰਮ ਦੇ ਲੜੀ ਦੇ ਵਿੱਚ 10 ਲੇਖਾਂ ਦੀ ਲੜੀ 'ਚੋਂ 6ਵਾਂ ਭਾਗ ਪੜ੍ਹਨ ਜਾ ਰਹੇ ਹਾਂ। ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਸੰਸਾਰ ਵਿੱਚ ਅਨੇਕਾਂ ਭਰਮਾਂ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੈ। ਮਾਨਸਿਕ ਭਰਮ ਕਈ ਕਿਸਮਾਂ ਤਹਿਾਂ ਦਰਜਿਆਂ ਵਿੱਚ ਪ੍ਰਵਿਰਤ ਹੈ। ਸਾਡਾ ਮਾਨਸਿਕ ਭਰਮ ਕਈ ਕਿਸਮਾਂ ਤਹਿਾਂ ਅਤੇ ਦਰਜਿਆਂ ਵਿੱਚ ਪ੍ਰਵਿਰਤ ਹੈ। ਨੇਤਰਹੀਣ ਅੰਨੇ ਅਤੇ ਨੇਤਰਾਂ ਵਾਲੇ ਸੁਜਾਖਿਆਂ ਦੇ ਸਮੁੱਚੇ ਸਰੀਰਕ ਅਤੇ ਮਾਨਸਿਕ ਜੀਵਨ ਵਿੱਚ ਬੇਅੰਤ ਅੰਤਰ ਹੈ। ਅੰਨੇ ਭਾਵੇਂ ਆਪਣੇ ਹੋਰਨਾਂ ਗਿਆਨ ਇੰਦਰੀਆਂ ਦੇ ਆਸਰੇ ਇਸ ਜਗਤ ਨੂੰ ਸਮਝਣ, ਬੁੱਝਣ, ਜਾਚਣ, ਜਾਣਨ, ਅੰਦਾਜ਼ਾ ਲਾਉਣ, ਨਿਸ਼ਚਾ ਕਰਨ, ਵਿਉਂਤ ਕਰਨ, ਫੈਸਲਾ ਕਰਨ, ਜੀਵਨ ਸਿਹਤ ਬਣਾਉਣ, ਕਰਮ ਕਿਰਿਆ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਫਿਰ ਵੀ ਉਹਨਾਂ ਦੇ ਸਰੀਰਕ, ਮਾਨਸਿਕ ਅਤੇ ਧਾਰਮਿਕ ਮੰਡਲ ਦਾ ਗਿਆਨ ਓਪਰਾ ਜਿਹਾ, ਅਧੂਰਾ, ਟੋਹ ਮਾਤਰ, ਕਿਆਸ ਮਾਤਰ, ਗਲਤ ਅਤੇ ਪਰਮਈ ਹੀ ਹੈ, ਜਿਸ ਦੇ ਆਧਾਰ ਉੱਤੇ ਉਹਨਾਂ ਦਾ ਸਾਰਾ ਜੀਵਨ ਬਤੀਤ ਹੁੰਦਾ ਹੈ। ਜੇਕਰ ਐਸੇ ਅੰਧੇ ਨੂੰ ਕਿਤੇ ਨੇਤਰ ਜੋਤ ਮਿਲ ਜਾਵੇ ਤਾਂ ਉਹ ਹੈਰਾਨ ਹੋਵੇਗਾ ਕਿ ਉਸਦੇ ਕਲਪਿਤ ਕੀਤੇ ਹੋਏ ਦੁਨਿਆਵੀ ਕਿਆਸ, ਸਮਝ, ਗਿਆਨ, ਨਿਸ਼ਚੇ, ਚੁਣੌਤੀਆਂ ਅਤੇ ਫੈਸਲੇ ਅਸਲੀਅਤ, ਰਿਐਲਿਟੀ ਤੋਂ ਬਿਲਕੁਲ ਵਿਲੱਖਣ, ਉਲਟ, ਕੂੜ ਅਤੇ ਭਰਮ ਭੁਲਾਵਾ ਹੀ ਸੀ। ਉਹ ਦੁਨੀਆ ਨੂੰ ਅਸਲੀ ਸਰੂਪ ਵਿੱਚ ਵੇਖ ਵੇਖ ਕੇ ਹੈਰਾਨ ਅਤੇ ਅਸਚਰਜ ਹੋਵੇਗਾ। ਇਹ ਦ੍ਰਿਸ਼ਟਹੀਣ ਭਰਮ ਭੁਲਾਵਾ ਅੰਧਿਆਂ ਦੇ ਹਰ ਖਿਆਲ, ਸੋਚਣੀ, ਨਿਸ਼ਚਾ, ਸ਼ਰਧਾ, ਭਾਵਨੀ, ਕਰਮ ਕਿਰਿਆ, ਧਰਮ ਅਥਵਾ ਜੀਵਨ ਦੇ ਹਰ ਪੱਖ ਵਿੱਚ ਪ੍ਰਵਿਰਤ ਹੈ। ਅੰਨਿਆਂ ਦਾ ਭਰਮ ਭੁਲਾਵਾ ਸਰੀਰ ਦੇ ਇੱਕ ਅੰਗ ਦੀ ਅਨਹੋਂਦ ਤੋਂ ਉਪਜਦਾ ਹੈ, ਪਰ ਜੀਵ ਦਾ ਮਾਨਸਿਕ ਭਰਮ ਭੁਲਾਵਾ ਹਉਮੈ ਤੋਂ ਉਪਜਿਆ ਹੈ। ਨੇਤਰਹੀਣ ਅੰਨੇ ਟਾਵੇਂ ਟਾਵੇਂ ਹੀ ਹੁੰਦੇ ਹਨ, ਪਰ ਮਾਨਸਿਕ ਭਰਮ ਭੁਲਾਵਾ ਤਾਂ ਸਾਰੇ ਜਗਤ ਅਥਵਾ ਕਾਇਨਾਤ ਨੂੰ ਭੂਤ ਪ੍ਰੇਤ ਵਾਂਗ ਚਿੰਬੜਿਆ ਹੋਇਆ ਹੈ। ਅੰਨਿਆਂ ਦਾ ਭਰਮ ਭੁਲਾਵਾ ਤਾਂ ਉਹਨਾਂ ਦੇ ਇੱਕ ਜੀਵਨ ਤੱਕ ਸੀਮਤ ਹੈ, ਮੌਤ ਤੋਂ ਮਗਰੋਂ ਅਗਲੇ ਜਨਮ ਵਿੱਚ ਨਾਲ ਨਹੀਂ ਜਾਂਦਾ, ਪਰ ਮਾਨਸਿਕ ਅਗਿਆਨਤਾ ਤਾਂ ਕਈਆਂ ਜਨਮਾਂ ਤੋਂ ਸਾਡੇ ਨਾਲ ਚਿੰਬੜੀ ਹੋਈ ਹੈ ਅਤੇ ਮਰਨ ਤੋਂ ਮਗਰੋਂ ਵੀ ਅਗਲੇ ਜਨਮਾਂ ਵਿੱਚ ਨਾਲ ਹੀ ਚਿੰਬੜੀ ਰਹੇਗੀ। ਇਸ ਤਰ੍ਹਾਂ ਅੰਨਿਆਂ ਦੇ ਦੁੱਖ ਕਲੇਸ਼ ਤਾਂ ਇੱਕੋ ਜਨਮ ਵਿੱਚ ਹੀ ਖਤਮ ਹੋ ਜਾਣਗੇ, ਪਰ ਮਾਨਸਿਕ ਅਗਿਆਨਤਾ ਦੇ ਭਰਮ ਭੁਲਾਵੇ ਤੋਂ ਉਪਜੇ ਦੁੱਖ ਕਲੇਸ਼ ਤਾਂ ਸਾਡੇ ਮਰਨ ਤੋਂ ਮਗਰੋਂ ਅਗਲੇ ਜਨਮਾਂ ਵਿੱਚ ਵੀ ਨਾਲ ਹੀ ਜਾਣਗੇ ਅਤੇ ਜੀਵ ਦੇ ਹਾਵਿਆਂ ਦਾ ਕੋਈ ਅੰਤ ਨਹੀਂ ਆਵੇਗਾ। ਤਦੋਂ ਭੁਲੇਸੇ ਜਮ ਜਮ ਮਰਦੇ ਤਿੰਨ ਕਦੇ ਨਾ ਚੂਕਨ ਹਾਵੇ। ਅਨਿਕ ਜੋਨ ਭਰਮਿਓ ਭਰਮ ਭੀਤਰ ਸੁੱਖ ਹੈ ਨਾਹੀ ਪਰਵੇ ਸਾਰੇ। ਅਨਿਕ ਜਨਮ ਭਰਮੇ ਜੋਨ ਮਾਹੇ ਹਰ ਸਿਮਰਨ ਬਿਨ ਨਰਕ ਪਾਹੇ। ਅੰਨੇ ਆਪਣੀ ਊਣਤਾਈ ਵਿੱਚ ਕਿਸੇ ਸੁਜਾਖੇ ਦੀ ਸਹਾਇਤਾ ਲੈ ਕੇ ਆਪਣੀਆਂ ਔਖਿਆਈਆਂ ਨੂੰ ਕਿਸੇ ਹੱਦ ਤੱਕ ਘੱਟ ਕਰ ਸਕਦੇ ਹਨ, ਪਰ ਮਾਨਸਿਕ ਅਗਿਆਨਤਾ ਦੇ ਭਰਮ ਗੜ੍ਹ ਵਿੱਚ ਕੋਈ ਕਿਸੇ ਨੂੰ ਸਹਾਇਤਾ ਨਹੀਂ ਕਰ ਸਕਦਾ, ਕਿਉਂਕਿ ਇਸ ਮਾਨਸਿਕ ਅੰਧ ਗੁਬਾਰ ਦੇ ਹਨੇਰ ਖਾਤੇ ਵਿੱਚ ਤਾਂ ਸਾਰੇ ਜੀਵ ਹੀ ਫਸੇ ਹੋਏ ਹਨ। ਜਦ ਇਸ ਹਨੇਰ ਖਾਤੇ ਦੇ ਭਰਮਗੜ੍ਹ ਅੰਦਰ ਸਾਰੇ ਜੀਵ ਹੀ ਭਰਮ ਭੁਲਾਵੇ ਵਿੱਚ ਗਲਤਾਨ ਹਨ ਤਾਂ ਕੌਣ ਕਿਸੇ ਨੂੰ ਸਹੀ ਆਤਮ ਪ੍ਰਕਾਸ਼ ਦਾ ਰਾਹ ਦੱਸ ਸਕਦਾ ਹੈ? ਨਾਨਕ ਅੰਧਾ ਹੋਏ ਕੈ ਦੱਸੈ ਰਾਹ ਹੈ ਸਬਸ ਮੁਹਾਏ ਸੱਥ ਹੈ। ਅੰਧਾ ਆਗੂ ਜੇ ਥੀਐ ਕਿਉਂ ਪਾਧਰ ਜਾਣੈ, ਆਪ ਮੁਸੈ ਮਤ ਹੋਛੀਐ ਕਿਉਂ ਰਾਹੋ ਪਛਾਣੈ। ਅੰਨਾ ਆਗੂ ਜੇ ਥੀਐ ਸਭ ਸਾਥ ਮੁਹਾਵੈ। ਇਸ ਤਰ੍ਹਾਂ ਜੋ ਧਰਮ ਪ੍ਰਚਾਰ ਹੋ ਰਿਹਾ ਹੈ ਸਭ ਇਸ ਭਰਮ ਭੁਲੇਖੇ ਦੇ ਦਿਮਾਗੀ ਗਿਆਨ ਦੇ ਫੋਕੇ ਆਧਾਰ 'ਤੇ ਹੋ ਰਿਹਾ ਹੈ। ਇਹੋ ਵਜ੍ਹਾ ਹੈ ਕਿ ਇਤਨੇ ਪਾਠ, ਪੂਜਾ, ਭਜਨ, ਭਗਤੀ, ਕਰਮਕਾਂਡ, ਇਕੋਤਰੀਆਂ, ਸਤਸੰਗ ਸਮਾਗਮਾਂ, ਕੀਰਤਨ ਅਖਾੜੇ, ਕਥਾ ਵਿਖਿਆਨ, ਧਾਰਮਿਕ ਲੇਖ, ਧਾਰਮਿਕ ਪਰਚੇ ਅਤੇ ਧਾਰਮਿਕ ਪ੍ਰਚਾਰ ਦੇ ਹੁੰਦਿਆਂ ਵੀ ਜਗਤ ਇਸ ਭਰਮਗੜ ਦੇ ਹਨੇਰ ਖਾਤੇ ਵਿੱਚੋਂ ਨਿਕਲ ਨਹੀਂ ਸਕਿਆ, ਬਲਕਿ ਬਾਵਜੂਦ ਇਤਨੇ ਧਰਮਾਂ ਅਤੇ ਧਰਮ ਪ੍ਰਚਾਰ ਦੇ ਜੀਵ ਦੀ ਮਾਨਸਿਕ ਅਤੇ ਅਧਿਆਤਮਿਕ ਹਾਲਤ ਨਿਗਰਦੀ ਜਾਂਦੀ ਹੈ ਅਤੇ ਮਾਨਸਿਕ ਔਗੁਣ ਘਟਣ ਦੀ ਬਜਾਏ ਵੱਧਦੇ ਜਾ ਰਹੇ ਹਨ। ਅੰਨੇ ਆਪਣੀ ਸਰੀਰਕ ਊਣਤਾਈ ਨੂੰ ਮਹਿਸੂਸ ਕਰਦੇ ਹਨ ਅਤੇ ਰੱਬ ਦਾ ਭਾਣਾ ਸਮਝ ਕੇ ਸਬਰ ਸਬੂਰੀ ਨਾਲ ਆਪਣਾ ਔਖਾ ਜੀਵਨ ਬਤੀਤ ਕਰਦੇ ਹਨ। ਪਰ ਜੀਵਾਂ ਨੂੰ ਆਪਣੀ ਮਾਨਸਿਕ ਅਗਿਆਨਤਾ ਦੇ ਭਰਮ ਭੁਲਾਵੇ ਦੀ ਬਾਬਤ ਪਤਾ ਹੀ ਨਹੀਂ, ਸੋਝੀ ਹੀ ਨਹੀਂ, ਗੌਹ ਹੀ ਨਹੀਂ ਕਰਦੇ, ਮਹਿਸੂਸ ਹੀ ਨਹੀਂ ਕਰਦੇ, ਬੇਪਰਵਾਹ ਹਨ, ਬੇਫਿਕਰ ਹਨ, ਨਾ ਜਾਣਨ ਦੀ ਲੋੜ ਪਾਸਦੀ ਹੈ। ਭਾਵੇਂ ਗੁਰੂਆਂ, ਅਵਤਾਰਾਂ, ਸੰਤਾਂ, ਭਗਤਾਂ, ਮਹਾਂਪੁਰਖਾਂ ਨੇ ਆਪੋ ਆਪਣੀਆਂ ਬਾਣੀਆਂ ਅਤੇ ਉਪਦੇਸ਼ਾਂ ਵਿੱਚ ਦੱਸਿਆ ਹੈ ਕਿ ਨੰਬਰ ਇੱਕ, ਸਾਰਾ ਜੱਗ ਭਰਮ ਭੁਲਾਵਾ ਹੀ ਹੈ। ਦੂਸਰਾ, ਇਸ ਭਰਮਗੜ ਦੇ ਦੁੱਖਾਂ ਕਲੇਸ਼ਾਂ ਦਾ ਸਪਸ਼ਟ ਬਿਆਨ ਹੈ ਜੋ ਸਾਰੇ ਜੀਵਨ ਦੇ ਹਰ ਪੱਖ ਦੇ ਤਜਰਬੇ ਵਿੱਚ ਆਉਂਦੇ ਹਨ। ਤੀਸਰਾ, ਇਸ ਦੁੱਖਦਾਈ ਭਰਮਗੜ ਵਿੱਚੋਂ ਨਿਕਲਣ ਦੀ ਸੱਚੀ ਅਤੇ ਪੱਕੀ ਜੁਗਤ ਅਤੇ ਸਪਸ਼ਟ ਸਾਧਨ ਵੀ ਦੱਸੇ ਗਏ ਹਨ। ਪਰ ਫਿਰ ਵੀ ਸਾਨੂੰ ਇਹਨਾਂ ਦੈਵੀ ਉਪਦੇਸ਼ਾਂ 'ਤੇ ਭਰੋਸਾ ਨਹੀਂ ਆਉਂਦਾ, ਕਿਉਂਕਿ ਅਸੀਂ ਆਪਣੇ ਭਰਮ ਦੀ ਅਗਿਆਨਤਾ ਨੂੰ ਹੀ ਸੱਚ ਮੰਨੀ ਬੈਠੇ ਹਾਂ। ਇਹਨਾਂ ਉਪਦੇਸ਼ਾਂ ਨੂੰ ਅਸੀਂ ਓਪਰੇ ਜਿਹੇ ਮਨ ਨਾਲ ਪੜ੍ਹ ਸੁਣ ਕੇ ਆਪਣੇ ਆਪ ਨੂੰ ਝੂਠੀ ਤਸੱਲੀ ਦੇ ਛੱਡਦੇ ਹਾਂ, ਜਾਂ ਇਹਨਾਂ ਵੱਲੋਂ ਜਾਣ ਬੁੱਝ ਕੇ ਮਚਲੇ ਜਾਂ ਢੀਠ ਹੋਏ ਹੋਏ ਹਾਂ। ਲੋਕ ਜਾਣੈ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਜੋ ਕਾਸੀ ਉਪਦੇਸ਼ ਹੋਏ ਮਾਨਸ ਮਰਤੀ ਬਾਰ। ਹਰ ਕਥਾ ਹਰ ਜਸ ਸਾਧ ਸੰਗਤ ਸਿਉਂ, ਇੱਕ ਮੋਹਤ ਨਾ ਇਹੋ ਮਨ ਲਾਇਓ। ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਇਹ ਮਾਨਸਿਕ ਅਗਿਆਨਤਾ ਦਾ ਭਰਮ ਭੁਲਾਵਾ ਸਮੁੱਚੇ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹਰ ਜੀਵ ਨੂੰ, ਹਰ ਜੀਵ ਦੇ ਸਰੀਰਕ, ਮਾਨਸਿਕ, ਆਰਥਿਕ, ਵਿੱਦਿਅਕ, ਭਾਈਚਾਰਕ, ਵਿਗਿਆਨਕ, ਧਾਰਮਿਕ ਅਤੇ ਅਧਿਆਤਮਿਕ ਜੀਵਨ ਵਿੱਚ ਗੁੱਝੇ ਤੌਰ 'ਤੇ ਪ੍ਰਵੇਸ਼ ਅਤੇ ਪ੍ਰਵਿਰਤ ਹੈ। ਅਸੀਂ ਇਸ ਮਾਨਸਿਕ ਭਰਮ ਭੁਲਾਵੇ ਵਿੱਚ ਅਨੇਕਾਂ ਜਨਮਾਂ ਤੋਂ ਪਲਚ ਪਲਚ ਕੇ ਦੁਖੀ ਹੁੰਦੇ ਰਹੇ ਹਾਂ ਅਤੇ ਹੁਣ ਵੀ ਦੁਖੀ ਹੋ ਰਹੇ ਹਾਂ। ਇਹ ਭਰਮ ਭੁਲਾਵਾ ਮਰਨ ਤੋਂ ਮਗਰੋਂ ਵੀ ਸਾਡੇ ਅਗਲੇ ਜਨਮਾਂ ਵਿੱਚ ਨਾਲ ਹੀ ਜਾਵੇਗਾ ਅਤੇ ਇਸੇ ਤਰ੍ਹਾਂ ਅਸੀਂ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਦੇ ਅਮੁੱਕਵੇਂ ਦੁੱਖਦਾਈ ਗੇੜ ਵਿੱਚ ਫਸ ਕੇ ਦੁਖੀ ਹੁੰਦੇ ਰਹਾਂਗੇ। ਜਦ ਤਾਈਂ ਸਾਡੇ ਅੰਦਰ ਨਾਮ ਦਾ ਆਤਮ ਪ੍ਰਕਾਸ਼ ਨਹੀਂ ਹੁੰਦਾ ਅਤੇ ਇਹ ਮਾਨਸਿਕ ਭਰਮ ਦਾ ਆਂਡਾ ਨਹੀਂ ਫੁੱਟਦਾ, ਅਸੀਂ ਇਸੇ ਭਰਮਗੜ ਦੇ ਹਨੇਰ ਖਾਤੇ ਵਿੱਚ ਹੀ ਵਿਚਰਦੇ ਰਹਾਂਗੇ। ਫੂਟੋ ਆਂਡਾ ਭਰਮ ਕਾ, ਮਨੈ ਭਇਓ ਪ੍ਰਗਾਸ, ਕਾਟੀ ਬੇਰੀ ਪਗੈ ਤੇ ਗੁਰਕੀਨੀ ਬੰਦ ਖਲਾਸ। ਇਹ ਮਾਨਸਿਕ ਭਰਮ ਭੁਲਾਵਾ ਹੀ ਸਾਨੂੰ ਆਪਣੇ ਅੰਦਰਲੇ ਭਰਮਈ ਹਨੇਰੇ ਨੂੰ ਮਹਿਸੂਸ ਨਹੀਂ ਹੋਣ ਦਿੰਦਾ, ਇਸ ਲਈ ਇਸ ਦੇ ਇਲਾਜ ਦੀ ਸਾਨੂੰ ਲੋੜ ਨਹੀਂ ਪਾਸਦੀ। ਐਸਾ ਤੈਂ ਜਗ ਭਰਮ ਲਾਇਆ, ਕੈਸੇ ਬੂਝੈ ਜਬ ਮੋਹਿਆ ਹੈ ਮਾਇਆ। ਜਿਸ ਤਰ੍ਹਾਂ ਜੀਵਾਂ ਦੇ ਮਨਾਂ ਵਿੱਚ ਧਰਮ, ਪਾਠ, ਪੂਜਾ, ਕਰਮਕਾਂਡ, ਧਾਰਮਿਕ ਪ੍ਰਚਾਰ ਅਤੇ ਪਰਮਾਤਮਾ ਦੀ ਬਾਬਤ ਅਤਿਅੰਤ ਭਰਮ ਭੁਲੇਖੇ ਪ੍ਰਵਿਰਤ ਹਨ, ਉਸੇ ਤਰ੍ਹਾਂ ਸਾਡੇ ਮਨ, ਚਿੱਤ, ਬੁੱਧੀ, ਸੋਚਣੀ, ਨਿਸ਼ਚਿਆਂ, ਸ਼ਰਧਾ, ਭਾਵਨੀ, ਕਰਮ, ਕਿਰਿਆ, ਇਹਨਾਂ ਸਾਰਿਆਂ ਵਿੱਚ ਵੀ ਇਹੋ ਭਰਮਈ ਮਾਇਕੀ ਹਨੇਰੇ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੈ। ਸਾਡੀਆਂ ਦਿਮਾਗੀ ਮਾਨਸਿਕ ਸਿਆਣਪਾਂ, ਉਕਤੀਆਂ ਜੁਗਤੀਆਂ, ਵਿੱਦਿਆ, ਵਿੱਦਿਅਕ ਢਾਂਚਾ, ਵਿਗਿਆਨ, ਆਧੁਨਿਕ ਕਾਢਾਂ ਅਤੇ ਨਵੀਨ ਸੱਭਿਅਤਾ ਵੀ ਇਸੇ ਮਾਇਕੀ ਭਰਮ ਭੁਲਾਵੇ ਦੀ ਅਗਿਆਨਤਾ ਦੇ ਹਨੇਰ ਤੋਂ ਹੀ ਉਪਜਦੀਆਂ ਅਤੇ ਪ੍ਰਫੁੱਲਤ ਹੁੰਦੀਆਂ ਹਨ। ਐਸੀਆਂ ਮਾਇਕੀ ਭਰਮ ਭੁਲਾਵੇ ਦੀਆਂ ਵਿੱਦਿਅਕ ਡਿਗਰੀਆਂ ਦੀਆਂ ਪ੍ਰਾਪਤੀਆਂ ਉੱਤੇ ਆਕੜੇ ਅਤੇ ਆਫਰੇ ਫਿਰਦੇ ਹਾਂ ਅਤੇ ਭਲੇ ਭਲੇਰੇ ਵਿਦਵਾਨ ਅਤੇ ਅਫਲਾਤੂਨ ਅਖਵਾ ਕੇ ਆਪਣੀ ਹਉਮੈ ਦੀ ਅਗਿਆਨਤਾ ਨੂੰ ਹੋਰ ਵਧਾ ਰਹੇ ਹਾਂ। ਇਸ ਭਰਮ ਭੁਲਾਵੇ ਵਿੱਚ ਅਸੀਂ ਆਪਣੇ ਆਤਮ ਤੱਤ ਅਥਵਾ ਨਾਮ ਦੀ ਰੋਸ਼ਨੀ ਤੋਂ ਹੋਰ ਦੂਰ ਜਾ ਰਹੇ ਹਾਂ। ਪੜ ਪੜ ਲੁਝ ਹੈ ਬਾਦ ਵਖਾਣੈ ਮਿਲ ਮਾਇਆ ਸੁਰਤ ਗਵਾਈ, ਪੜ ਪੜ ਭੁੱਲੈ ਚੋਟਾਂ ਖਾਏ ਬਹੁਤ ਸਿਆਣਪ ਆਵੇ ਜਾਏ, ਲਿਖ ਲਿਖ ਪੜਿਆ ਤੇਤਾ ਕੜਿਆ। ਇੱਕ ਪਾਂਧੇ ਪੰਡਿਤ ਮਿਸਰ ਕਹਾਵੈ ਦੁਬਿਧਾ ਰਾਤੇ ਮਹਿਲ ਨਾ ਪਾਵੈ। ਸਾਡੇ ਮਾਨਸਿਕ ਅਤੇ ਮਾਇਕੀ ਜੀਵਨ ਲਈ, ਹਾਂਜੀ ਸਾਡੇ ਮਾਨਸਿਕ ਅਤੇ ਮਾਇਕੀ ਜੀਵਨ ਲਈ ਇਹਨਾਂ ਵਿੱਦਿਅਕ ਅਤੇ ਵਿਗਿਆਨਿਕ ਪੜ੍ਹਾਈਆਂ ਦੀ ਲੋੜ ਹੈ ਵੀ, ਕਿਉਂਕਿ ਇਹਨਾਂ ਦੁਆਰਾ ਸੁੱਖ ਅਤੇ ਐਸ਼ ਦੇ ਨਵੇਂ ਨਵੇਂ ਸਾਧਨ ਪ੍ਰਾਪਤ ਹੁੰਦੇ ਰਹਿੰਦੇ ਹਨ। ਪਰ ਇਹਨਾਂ ਵਿੱਦਿਅਕ ਅਤੇ ਵਿਗਿਆਨਿਕ ਪੜ੍ਹਾਈਆਂ ਦੁਆਰਾ ਪ੍ਰਾਪਤ ਸੁੱਖ ਅਤੇ ਐਸ਼ ਇਸੇ ਜਨਮ ਤੱਕ ਸੀਮਤ ਹਨ। ਇਹਨਾਂ ਸੁੱਖਾਂ ਵਿੱਚ ਪਰਵਿਰਤ ਅਤੇ ਮਸਤ ਹੋ ਕੇ ਸਦੀਵੀ ਸੁੱਖਾਂ ਦੇ ਸੋਮੇ ਆਪਣੇ ਪਰਮ ਆਤਮ ਤੱਤ ਅਥਵਾ ਨਾਮ ਤੋਂ ਬੇਪਰਵਾਹ ਅਤੇ ਬੇਮੁੱਖ ਹੋਣਾ ਹੀ ਸਾਡਾ ਮਾਨਸਿਕ ਭਰਮ ਭੁਲਾਵਾ ਹੈ। ਪੜ ਪੜ ਪੰਡਿਤ ਵੇਦ ਵਖਾਣੈ ਮਾਇਆ ਮੋਹ ਸਵਾਏ, ਦੂਜੇ ਪਾਏ ਹਰ ਨਾਮ ਵਿਸਾਰਿਆ ਮਨ ਮੂਰਖ ਮਿਲੇ ਸਜਾਏ। ਪੜ੍ਹਨਾ ਗੁੜਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ, ਹੋਮੈ ਵਿੱਚ ਸਭ ਪੜ੍ਹ ਥੱਕੇ ਦੂਜੇ ਪਾਏ ਖੁਆਰ। ਪੜ੍ਹੈ ਮਨਮੁਖ ਪਰ ਬਿਦ ਨਹੀਂ ਜਾਣਾ, ਨਾਮ ਨਾ ਬੂਝੈ ਪਰਮ ਭੁਲਾਨਾ। ਪਰ ਅਸੀਂ ਆਪਣੇ ਆਤਮ ਤੱਤ ਅਥਵਾ ਨਾਮ ਦੇ ਪ੍ਰਕਾਸ਼ ਰੂਪੀ ਤੱਤ ਗਿਆਨ ਨੂੰ ਉੱਕਾ ਹੀ ਭੁੱਲ ਗਏ ਹਾਂ। ਇਸ ਤੱਤ ਗਿਆਨ ਜਾਂ ਅਨੁਭਵ ਪ੍ਰਕਾਸ਼ ਦੀ ਬਾਬਤ ਆਦਿ ਤੋਂ ਹੀ ਗੁਰੂਆਂ ਅਵਤਾਰਾਂ ਨੇ ਸਾਨੂੰ ਆਤਮਿਕ ਉਪਦੇਸ਼ ਦਿੱਤੇ ਸਨ, ਪਰ ਅਸੀਂ ਇਹਨਾਂ ਸੱਚੇ ਸੁੱਚੇ ਉਪਦੇਸ਼ਾਂ ਦਾ ਪਾਠ ਕਰ ਛੱਡਦੇ ਹਾਂ ਅਤੇ ਭਰਮਈ ਬੁੱਧੀ ਨਾਲ ਫੋਕੀ ਵਿਆਖਿਆ ਕਰਕੇ ਭਲੇ ਭਲੇਰੇ ਬਣ ਕੇ ਆਫਰੇ ਫਿਰਦੇ ਹਾਂ। ਸਾਨੂੰ ਇਹ ਭੁਲੇਖਾ ਹੈ ਕਿ ਇਹ ਗੁਰਬਾਣੀ ਦੇ ਸੱਚੇ ਸੁੱਚੇ ਉਪਦੇਸ਼ ਸਾਡੇ ਉੱਤੇ ਨਹੀਂ ਘਟਦੇ, ਸ਼ਾਇਦ ਕਿਸੇ ਹੋਰ ਅਗਿਆਨੀ ਲਈ ਵਰਤੇ ਗਏ ਹੋਣੇ ਹਨ। ਸੱਚ ਤਾਂ ਇਹ ਹੈ ਕਿ ਜੇਕਰ ਸਾਡੇ ਜੀਵਨ ਵਿਵਹਾਰ ਨੂੰ ਗੌਰ ਨਾਲ ਘੋਖਿਆ ਜਾਵੇ ਤਾਂ ਸਿੱਧ ਹੋਵੇਗਾ ਕਿ ਸਾਡੀ ਹਉਮੈ ਹੀ ਸਾਡਾ ਰੱਬ ਹੈ, ਮੈਂ ਮੇਰੀ ਦੀ ਪੂਰਤੀ ਕਰਨੀ ਹੀ ਸਾਡੀ ਪੂਜਾ ਹੈ, ਹਉਮੈ ਦੀ ਗੁਲਾਮੀ ਕਰਨੀ ਹੀ ਸਾਡਾ ਧਰਮ ਹੈ, ਮਾਇਕੀ ਭਰਮ ਭੁਲਾਵੇ ਵਿੱਚ ਗਲਤਾਨ ਜੀਵਨ ਆਦੇਸ਼ ਹੈ। ਹਾਂਜੀ ਸਾਡੀ ਹਉਮੈ ਹੀ ਸਾਡਾ ਰੱਬ ਹੈ, ਮੈਂ ਮੇਰੀ ਦੀ ਪੂਰਤੀ ਕਰਨੀ ਹੀ ਸਾਡੀ ਪੂਜਾ ਹੈ, ਹਉਮੈ ਦੀ ਗੁਲਾਮੀ ਕਰਨੀ ਹੀ ਸਾਡਾ ਧਰਮ ਹੈ, ਮਾਇਕੀ ਭਰਮ ਭੁਲਾਵੇ ਵਿੱਚ ਗਲਤਾਨ ਹੋਣਾ ਹੀ ਸਾਡਾ ਜੀਵਨ ਆਦੇਸ਼ ਹੈ, ਮੇਰੀ ਮੇਰੀ ਕਰਤੇ ਜਨਮ ਗਇਓ, ਮੇਰੀ ਮੇਰੀ ਧਾਰ ਬੰਧਨ ਬੰਧਿਆ, ਸਾਕਤ ਮੂੜ ਮਾਇਆ ਕੇ ਬਥਿਕ ਵਿੱਚ ਮਾਇਆ ਫਿਰੈ ਫਿਰੰਦੇ, ਤ੍ਰਿਸ਼ਨਾ ਜਲਤ ਕਿਰਤ ਕੇ ਬਾਧੇ ਜਿਉ ਤੇਲੀ ਬਲਦ ਪਵੰਦੇ। ਸੋ ਸੰਚੇ ਜੋ ਹੋਛੀ ਬਾਤ, ਮਾਇਆ ਮੋਹਿਆ ਟੇਡੋ ਜਾਤ। ਪਰ ਗੁਰਬਾਣੀ ਤਾਂ ਸਾਡੇ ਇਹਨਾਂ ਭਰਮ ਭੁਲਾਵੇ ਦੇ ਗਲਤ ਨਿਸ਼ਚਿਆਂ ਦੇ ਉਲਟ, ਹਾਂਜੀ ਗੁਰਬਾਣੀ ਤਾਂ ਸਾਡੇ ਇਹਨਾਂ ਭਰਮ ਭੁਲਾਵੇ ਦੇ ਗਲਤ ਨਿਸ਼ਚਿਆਂ ਦੇ ਉਲਟ ਸਾਨੂੰ ਇਉਂ ਤਾੜਨਾ ਕਰਦੀ ਹੈ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਕੂੜ ਮੰਡਪ ਕੂੜ ਮਾੜੀ ਕੂੜ ਬੈਸਨਹਾਰ, ਕੂੜ ਸੋਇਨਾ ਕੂੜ ਰੂਪਾ ਕੂੜ ਪੈਨਨਹਾਰ, ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ, ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ, ਕੂੜ ਕੂੜੈ ਨਿਹੋਂ ਲੱਗਾ ਵਿਸਰਿਆ ਕਰਤਾਰ। ਝੂਠੀ ਦੁਨੀਆ ਲੱਗ ਨਾ ਆਪ ਵੰਜਾਈਐ, ਝੂਠਾ ਤਨ ਸਾਚਾ ਕਰ ਮਾਨਿਓ ਜਿਉਂ ਸੁਪਨਾ ਰਹਿਣਾਈ। ਸੁਣ ਬਾਂਵਰੇ ਤੂੰ ਕਾਏ ਦੇਖ ਭੁਲਾਨਾ, ਸੁਣ ਬਾਂਵਰੇ ਨਿਹੋ ਕੂੜਾ ਲਾਇਓ ਕੁਸੰਭ ਰੰਗਾਨਾ। ਸਾਡੇ ਐਸੇ ਕੂੜੇ ਫੋਕੇ ਦੁਖਦਾਈ ਜੀਵਨ ਦਾ ਮੁੱਢ ਕਾਰਨ ਇਹ ਹੈ ਕਿ ਅਸੀਂ ਜਨਮਾਂ ਜਨਮਾਂ ਤੋਂ ਇਸ ਮਾਇਕੀ ਭਰਮ ਭੁਲਾਵੇ ਵਿੱਚ ਜਿਉਂਦੇ ਵਿਚਰਦੇ ਅਤੇ ਮਰਦੇ ਆਏ ਹਾਂ। ਜਿਸ ਕਰਕੇ ਇਹ ਕੂੜੀ ਮਾਇਆ ਦਾ ਭਰਮ ਭੁਲਾਵਾ ਹੀ ਸਾਡਾ ਜੀਵਨ ਆਧਾਰ ਜਾਂ ਧਰਮ ਬਣ ਚੁੱਕਿਆ ਹੈ। ਇਸੇ ਕਰਕੇ ਮਾਈਕੀ ਭਰਮਗੜ ਨੂੰ ਸਮਝਣ, ਬੁੱਝਣ, ਜਾਣਨ, ਪਹਿਚਾਨਣ ਦੀ ਲੋੜ ਹੀ ਨਹੀਂ ਭਾਸਦੀ, ਅਤੇ ਇਸ ਵਿੱਚੋਂ ਨਿਕਲਣ ਦਾ ਖਿਆਲ ਜਾਂ ਉੱਦਮ ਤਾਂ ਕੀ ਕਰਨਾ ਸੀ। ਜੇਕਰ ਸਾਡਾ ਵਿਆਪਕ ਮਾਈਕੀ ਭਰਮਈ ਨਿਸ਼ਚਾ ਸਹੀ ਅਤੇ ਸੁਖਦਾਈ ਹੁੰਦਾ ਤਾਂ ਇਤਨੇ ਧਰਮ ਅਤੇ ਧਾਰਮਿਕ ਪ੍ਰਚਾਰ ਦੇ ਬਾਵਜੂਦ ਇਨਸਾਨੀਅਤ ਇਤਫਾਕ, ਰਵਾਦਾਰੀ, ਪਿਆਰ, ਸੇਵਾ, ਪਰਉਪਕਾਰ, ਹਮਦਰਦੀ, ਮੈਤਰੀ ਭਾਵ, ਸ਼ਾਂਤੀ, ਦਇਆ, ਏਕਤਾ, ਖਿਮਾ, ਧੀਰਜ, ਨਿਮਰਤਾ, ਸੱਤ, ਸੰਤੋਖ ਆਦਿ ਇਹਨਾਂ ਦੈਵੀ ਗੁਣਾਂ ਤੋਂ ਸੱਖਣੀ ਨਾ ਹੁੰਦੀ। ਜੇਕਰ ਸਾਡਾ ਵਿਆਪਕ ਮਾਈਕੀ ਭਰਮਈ ਨਿਸ਼ਚਾ ਸਹੀ ਜਾਂ ਸੁਖਦਾਈ ਹੁੰਦਾ। ਇੱਕ ਉਦਾਹਰਣ ਦਿੰਦੇ ਹਨ, ਬਿਜਲੀ ਦੇ ਕਰੰਟ ਦੀ ਬਾਬਤ ਸੁਣਿਆ ਸੁਣਾਇਆ, ਪੜ੍ਹਿਆ ਪੜ੍ਹਾਇਆ, ਸਿੱਖਿਆ ਸਿਖਾਇਆ, ਕਿਤਾਬੀ ਗਿਆਨ ਜਾਂ ਜਾਣਕਾਰੀ ਓਪਰੀ ਜਿਹੀ ਫੋਕੀ ਟੋਹ ਮਾਤਰ ਅਧੂਰੀ ਕਿਆਸ ਅਰਾਈਆਂ ਦਿਮਾਗੀ ਸ਼ੁਗਲ ਹੀ ਹੈ ਜੋ ਸਾਡੇ ਦਿਮਾਗੀ ਗਿਆਨ ਇੰਦਰੀਆਂ ਤੱਕ ਸੀਮਤ ਹੈ। ਇਸ ਦਿਮਾਗੀ ਗਿਆਨ ਦੇ ਮੁਕਾਬਲੇ 'ਤੇ ਬਿਜਲੀ ਦੇ ਕਰੰਟ ਦਾ ਸਰੀਰਕ ਸਪਰਸ਼ ਹੋਣ 'ਤੇ ਜੋ ਨਿੱਜੀ ਤਜਰਬੇ ਦਾ ਗਿਆਨ ਹੁੰਦਾ ਹੈ, ਜੋ ਪਰਸਨਲ ਐਕਸਪੀਰੀਅੰਸ ਹੁੰਦਾ ਹੈ, ਉਹ ਦਿਮਾਗੀ ਗਿਆਨ ਤੋਂ ਵਿਲੱਖਣ ਅਤੇ ਹੋਰਵੇਂ ਪ੍ਰਤੀਤ ਹੋਵੇਗਾ। ਇਹ ਕਰੰਟ ਦਾ ਨਿੱਜੀ ਤਜਰਬਾ ਹੀ ਬਿਜਲੀ ਦਾ ਅਸਲੀ ਅਤੇ ਮੂਲ ਤੱਤ ਗਿਆਨ ਹੈ। ਇਸ ਨਿੱਜੀ ਤਜਰਬੇ ਤੋਂ ਬਗੈਰ ਸਾਡਾ ਸਾਰਾ ਗਿਆਨ ਇਲਮੀ ਕਲਪਿਆ ਹੋਇਆ ਥਿਓਰੀ, ਵਿਚਾਰਾਤਮਕ, ਖਿਆਲੀ ਅਤੇ ਦਿਮਾਗੀ ਸ਼ੁਗਲ ਹੀ ਹੈ। ਇਸ ਮਨੋਕਲਪਤ ਖਿਆਲੀ ਜਾਣਕਾਰੀ ਨੂੰ ਬਿਜਲੀ ਦੇ ਕਰੰਟ ਦਾ ਅਸਲੀ ਤੱਤ ਗਿਆਨ ਸਮਝਣਾ ਹੀ ਮਾਨਸਿਕ ਭਰਮ ਭੁਲਾਵਾ ਹੈ। ਐਨ ਇਸੇ ਤਰ੍ਹਾਂ ਪ੍ਰਕਾਸ਼ ਰੂਪ ਨਾਮ ਅਥਵਾ ਆਤਮਿਕ ਤੱਤ ਗਿਆਨ ਨੂੰ ਦਿਮਾਗੀ ਵਿਸ਼ਾ ਹੀ ਸਮਝਣਾ ਅਤੇ ਦਿਮਾਗੀ ਗਿਆਨ ਤੱਕ ਸੀਮਤ ਰੱਖਣਾ ਵੀ ਸਾਡਾ ਮਾਨਸਿਕ ਭਰਮ ਭੁਲਾਵਾ ਹੀ ਹੈ। ਐਸੇ ਫੋਕੇ ਅਧੂਰੇ ਮਨੋਕਲਪਤ ਦਿਮਾਗੀ ਧਾਰਮਿਕ ਗਿਆਨ ਦਾ ਪ੍ਰਚਾਰ ਵੀ ਸਾਡੇ ਮਾਈਕੀ ਭਰਮ ਭੁਲਾਵੇ ਦੇ ਭਰਮਗੜ ਤੱਕ ਸੀਮਤ ਰਹਿੰਦਾ ਹੈ, ਜੋ ਸਾਨੂੰ ਆਤਮ ਤੱਤ ਯਾਨੀ ਨਾਮ ਦਾ ਲਿਸ਼ਕਾਰਾ, ਆਤਮ ਪ੍ਰਕਾਸ਼, ਤੱਤ ਗਿਆਨ, ਆਤਮ ਛੋਹ, ਆਤਮ ਰਸ, ਆਤਮ ਰੰਗ, ਆਤਮ ਵਿਸਮਾਦ, ਸਹਿਜ ਸਮਾਧ ਦੇ ਅੰਤਰ ਆਤਮਿਕ ਨਿੱਜੀ ਤਜਰਬੇ ਨਹੀਂ ਕਰਾ ਸਕਦਾ। ਇਹੋ ਕਾਰਨ ਹੈ ਕਿ ਬੇਅੰਤ ਧਰਮ, ਧਰਮ ਗ੍ਰੰਥ, ਧਰਮ ਮੰਦਰ, ਪਾਠ, ਪੂਜਾ, ਜਪ, ਤਪ, ਕਰਮ, ਕਿਰਿਆ, ਜਗ, ਸਾਧਨਾ, ਘਾਲਣਾ ਦੇ ਬਾਵਜੂਦ ਸੰਸਾਰ ਦੀ ਮਾਨਸਿਕ ਅਤੇ ਅਧਿਆਤਮਿਕ ਅਵਸਥਾ ਦਿਨੋ ਦਿਨ ਨਿਗਰਦੀ ਜਾਂਦੀ ਹੈ। ਅੰਧਕਾਰ ਸੁਖ ਕਬੈ ਨਾ ਸੋਈ ਹੈ, ਰਾਜਾ ਰੰਗ ਦੋ ਮਿਲ ਰੋਈ ਹੈ। ਦੂਜੇ ਲਫਜ਼ਾਂ ਵਿੱਚ ਸਾਡਾ ਦਿਮਾਗੀ ਧਾਰਮਿਕ ਗਿਆਨ ਅਤੇ ਉਸਦਾ ਪ੍ਰਚਾਰ ਵੀ ਸਾਡੇ ਭਰਮ ਭੁਲਾਵੇ ਦੇ ਦਾਇਰੇ ਤੱਕ ਸੀਮਤ ਹੈ, ਜਿਸ ਦੀ ਆਤਮਿਕ ਤੱਤ ਅਥਵਾ ਨਾਮ ਪ੍ਰਕਾਸ਼ ਤੱਕ ਪਹੁੰਚ ਨਹੀਂ ਹੈ। ਸਾਡੀਆਂ ਦਿਮਾਗੀ ਕਿਆਸ ਅਰਾਈਆਂ ਅਤੇ ਕੁੱਕੜ ਉਡਾਰੀਆਂ ਸਾਨੂੰ ਮਾਈਕੀ ਹਨੇਰ ਮੰਡਲ ਦੀ ਸੀਮਾ ਤੱਕ ਹੀ ਪਹੁੰਚਾ ਸਕਦੀਆਂ ਹਨ। ਇਸ ਤੋਂ ਪਰੇ ਆਤਮਿਕ ਦੇਸ਼ ਅਥਵਾ ਆਤਮ ਪ੍ਰਕਾਸ਼ ਦੇ ਲਿਸ਼ਕਾਰੇ ਨਹੀਂ ਦਿਖਾ ਸਕਦੀਆਂ। ਅਸੀਂ ਇਹਨਾਂ ਦਿਮਾਗੀ ਉਡਾਰੀਆਂ ਦੀਆਂ ਪ੍ਰਾਪਤੀਆਂ ਨੂੰ ਕਵਿਤਾ ਕਹਿ ਕੇ ਫੁੱਲੇ ਨਹੀਂ ਸਮਾਉਂਦੇ ਅਤੇ ਇਸੇ ਨੂੰ ਆਤਮਿਕ ਪ੍ਰਾਪਤੀ ਸਮਝੀ ਬੈਠੇ ਹਾਂ। ਇਹਨਾਂ ਕਵੀਆਂ ਦੇ ਸੂਖਮ, ਤੀਖਣ, ਕਟਾਖਮਈ ਵਲਵਲਿਆਂ ਦੀਆਂ ਉਡਾਰੀਆਂ ਨੂੰ ਆਤਮ ਪ੍ਰਕਾਸ਼ ਦਾ ਜਲਵਾ ਸਮਝਣਾ ਵੀ ਸਾਡੀ ਮਾਨਸਿਕ ਅਗਿਆਨਤਾ ਦਾ ਭਰਮ ਭੁਲਾਵਾ ਹੀ ਹੈ। ਉਦਾਹਰਣ ਦੇ ਤੌਰ 'ਤੇ ਭਾਈ ਨੰਦ ਲਾਲ ਜੀ ਚੋਟੀ ਦੇ ਵਿਦਵਾਨ ਅਤੇ ਕਵੀ ਸਨ, ਪਰ ਉਹਨਾਂ ਦੀਆਂ ਤੀਖਣ ਮਾਨਸਿਕ ਉਡਾਰੀਆਂ ਮਾਈਕੀ ਮੰਡਲ ਤੱਕ ਸੀਮਤ ਸਨ। ਪਰ ਜਦੋਂ ਉਹਨਾਂ ਉੱਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਕਟਾਖਮਈ ਇਲਾਹੀ ਨਦਰ ਕਰਮ ਹੋਈ ਤਾਂ ਉਹਨਾਂ ਦੇ ਮਨ ਉੱਤੇ ਆਤਮ ਪ੍ਰਕਾਸ਼ ਦਾ ਲਿਸ਼ਕਾਰਾ ਵੱਜਾ ਅਤੇ ਉਹਨਾਂ ਦੀ ਵਿਦਵਤਾ ਅਤੇ ਕਵਿਤਾ ਨਾਮ ਰੰਗ ਵਿੱਚ ਰੰਗੀ ਗਈ ਅਤੇ ਉਹਨਾਂ ਦੀਆਂ ਲਿਖਤਾਂ ਵਿੱਚ ਆਤਮਿਕ ਚਮਕ ਦੀਆਂ ਲਿਸ਼ਕਾਂ ਪ੍ਰਕਾਸ਼ਮਾਨ ਹੋ ਗਈਆਂ। ਇਸੇ ਤਰ੍ਹਾਂ ਰਾਗ ਅਥਵਾ ਨਾਦ ਦੇ ਵੀ ਦੋ ਸਰੂਪ ਹਨ। ਬਾਹਰੀ ਰਾਗ ਜੋ ਬੁੱਧੀ ਨਾਲ ਸਿੱਖਿਆ ਸਿਖਾਇਆ ਜਾਂਦਾ ਹੈ ਅਤੇ ਸਾਜ਼ਾਂ ਉੱਤੇ ਸੁਰ ਤਾਲ ਨਾਲ ਵਜਾਇਆ ਜਾਂਦਾ ਹੈ। ਦੂਸਰਾ ਹੈ ਅਨੁਭਵੀ ਇਲਾਹੀ ਰਾਗ ਅਥਵਾ ਅਨਹਤ ਧੁਨੀ, ਜੋ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਅਨੁਸਾਰ ਸਾਰੀ ਕਾਇਨਾਤ ਵਿੱਚ ਲਗਾਤਾਰ ਇੱਕ ਰਸ ਰਵ ਰਹੀ ਭਰਪੂਰ ਹੈ ਅਤੇ ਅਨੇਕਾਂ ਵਲਵਲਿਆਂ, ਰੂਪਾਂ, ਤਰੰਗਾਂ, ਥਰਥਰਾਹਟ, ਲਹਿਰਾਂ ਦੁਆਰਾ ਚੁੱਪ ਬੋਲੀ ਵਿੱਚ ਗੂੰਜ ਰਹੀ ਹੈ। ਅਣਮੜਿਆ ਮੰਡਲ ਮੰਦਲ ਬਾਜੈ, ਬਿਨ ਸਾਵਨ ਘਨਹਰ ਗਾਜੈ। ਵਿਣ ਵਜਾਈ ਕਿੰਗਰੀ ਵਾਜੇ, ਜੋਗੀ ਸਾਹ ਕਿੰਗਰੀ ਵਜਾਏ। ਅਨਹਤ ਧੁਨੀ ਸਦ ਵਜਦੇ ਉਨਮਨ ਹਰ ਲਿਵ ਲਾਏ। ਇਲਾਹੀ ਰਾਗ ਜਾਂ ਅਨਹਤ ਧੁਨੀ ਅਤ ਸੂਖਮ ਹੋਣ ਕਾਰਨ, ਹਾਂਜੀ, ਇਲਾਹੀ ਰਾਗ ਜਾਂ ਅਨਹਤ ਧੁਨੀ ਅਤ ਸੂਖਮ ਹੋਣ ਕਾਰਨ ਸਾਡੀ ਬੁੱਧੀ ਦੇ ਦਾਇਰੇ ਤੋਂ ਬਾਹਰ ਹੈ। ਸੂਖਮ ਵਸਤੂ ਨੂੰ ਪਕੜਨ ਲਈ ਸੂਖਮ ਬੁੱਧੀ ਜਾਂ ਅਨੁਭਵ ਦੀ ਲੋੜ ਹੈ। ਬਾਹਰੀ ਰਾਗ ਦੀ ਸੁਰ, ਲੈ, ਤਾਲ ਨੂੰ ਸੁਣਨ ਜਾਂ ਫੜਨ ਦੀ ਵੀ ਹਰ ਇੱਕ ਵਿੱਚ ਯੋਗਤਾ ਨਹੀਂ ਹੁੰਦੀ। ਬਹੁਤੇ ਤਾਂ ਰਾਗ ਦੀ ਬਾਹਰੀ ਟੂਟਾਂ ਸੁਣ ਕੇ ਹੀ ਵਾਹ ਵਾਹ ਕਰ ਛੱਡਦੇ ਹਨ। ਇਸ ਅਨਹਦ ਧੁਨੀ ਨੂੰ ਸੁਣਨ ਅਤੇ ਅਨੁਭਵ ਕਰਨ ਲਈ ਜਗਿਆਸੂਆਂ ਨੂੰ ਤ੍ਰੈਗੁਣੀ ਮਾਇਕੀ ਮੰਡਲ ਤੋਂ ਉੱਚਾ ਉੱਠ ਕੇ ਆਪਣੀਆਂ ਦੈਵੀ ਭਾਵਨਾਵਾਂ, ਰੂਪ, ਤਰੰਗਾਂ ਨੂੰ ਇਲਾਹੀ ਨਾਦ ਦੀਆਂ ਤਰੰਗਾਂ ਨਾਲ, ਵਾਈਬ੍ਰੇਸ਼ਨਸ ਨਾਲ ਇੱਕ ਸੁਰ ਕਰਨਾ ਪਵੇਗਾ। ਨਿਰੇ ਪੁਰੇ ਬਾਹਰਲੇ ਮਾਇਕੀ ਮੰਡਲ ਦੇ ਰਾਗ ਦੁਆਰਾ ਇਹ ਅਨਹਦ ਧੁਨੀ ਸੁਣੀ ਨਹੀਂ ਜਾ ਸਕਦੀ। ਅਨੁਭਵੀ ਆਤਮਿਕ ਤੱਤ ਗਿਆਨ ਅਥਵਾ ਨਾਮ ਅਥਵਾ ਸ਼ਬਦ ਦੁਆਰਾ ਹੀ ਇਸ ਅਨਹਦ ਧੁਨੀ ਦਾ ਅਨੁਭਵ ਹੋ ਸਕਦਾ ਹੈ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਅਨਹਦ ਧੁਨ ਵਾਜੈ ਨਿਤ ਵਾਜੇ, ਗਾਈ ਸਤਿਗੁਰ ਬਾਣੀ। ਅਨਹਦੋ ਅਨਹਦ ਵਾਜੈ ਰੁਣ ਚੁਣਕਾਰੇ ਰਾਮ, ਮੇਰਾ ਮਨੋ ਮੇਰਾ ਮਨ ਰਾਤਾ ਲਾਲ ਪਿਆਰੇ ਰਾਮ। ਮਾਇਰੀ ਪੇਖ ਰਹੀ ਬਿਸਮਾਦ, ਅਨਹਦ ਧੁਨੀ ਮੇਰਾ ਮਨ ਮੋਹਿਓ ਅਚਰਜ ਦਾ ਕੇ ਸਵਾਦ। ਪਰ ਬਾਹਰਲੇ ਸਿੱਖੇ ਸਿਖਾਏ ਦਿਮਾਗੀ ਰਾਗ ਨੂੰ ਅਨੁਭਵੀ ਅਨਹਦ ਧੁਨੀ ਸਮਝਣਾ ਹੀ ਸਾਡੀ ਮਾਨਸਿਕ ਅਗਿਆਨਤਾ ਦਾ ਭਰਮ ਬੁਲਾਵਾ ਹੈ। ਇਸੇ ਤਰ੍ਹਾਂ ਧਰਮ ਜਾਂ ਮਜ਼ਹਬ ਪਰਮੇਸ਼ੁਰ ਤੇ ਭੁੱਲੇ ਅਤੇ ਵਿਛੜੇ ਹੋਏ ਜੀਵਾਂ ਨੂੰ ਮੁੜ ਆਪਣੇ ਕੇਂਦਰ ਪਰਮੇਸ਼ੁਰ ਦੀ ਯਾਦ ਕਰਾਉਣ ਅਤੇ ਉਸ ਵੱਲ ਪ੍ਰੇਰਨ ਲਈ ਰਚੇ ਗਏ ਸਨ ਅਤੇ ਇਸ ਤਰ੍ਹਾਂ ਪ੍ਰਭੂ ਮਿਲਾਪ ਦਾ ਸਾਧਨ ਹਨ। ਪਰ ਅਸੀਂ ਧਰਮ ਨੂੰ ਮਾਇਕੀ ਗਰਜ਼ਾਂ ਦੀ ਪੂਰਤੀ ਲਈ, ਮਾਨਸਿਕ ਪ੍ਰਾਪਤੀਆਂ ਲਈ, ਸੁੱਖ ਐਸ਼ ਦੀ ਪ੍ਰਾਪਤੀ ਲਈ, ਦੁੱਖਾਂ ਕਲੇਸ਼ਾਂ ਤੋਂ ਬਚਣ ਲਈ, ਮਾਨਸਿਕ ਸ਼ਾਂਤੀ ਲਈ, ਆਪਣੇ ਪਾਪ ਢੱਕਣ ਲਈ, ਜਮ੍ਹਾਂ ਦੀ ਸਜ਼ਾ ਤੋਂ ਬਚਣ ਲਈ, ਧਰਮੀ ਅਖਵਾਉਣ ਲਈ, ਵਾਹ ਵਾਹ ਕਰਾਉਣ ਲਈ, ਲੋਕ ਦਿਖਾਵੇ ਲਈ, ਦਿਮਾਗੀ ਵਾਦ ਵਿਵਾਦ ਲਈ, ਦਿਮਾਗੀ ਸ਼ੁਗਲ ਲਈ, ਅਖੌਤੀ ਧਾਰਮਿਕ ਠਾਠ ਬਾਠ ਰਚਾਉਣ ਲਈ, ਚੇਲੇ ਚਾਟੜੇ ਬਣਾਉਣ ਲਈ, ਸੌਦੇਬਾਜ਼ੀ ਲਈ, ਆਵਾਗਮਨ 'ਚੋਂ ਨਿਕਲਣ ਲਈ, ਮੁਕਤੀ ਦੀ ਪ੍ਰਾਪਤੀ ਲਈ ਆਦਿ ਮਾਇਕੀ ਮਨੋਰਥਾਂ ਲਈ ਹੀ ਅਪਣਾਉਂਦੇ ਹਾਂ ਅਤੇ ਇਸ ਧਾਰਮਿਕ ਅਗਿਆਨਤਾ ਵਿੱਚ ਹੀ ਗਲਤਾਨ ਹੋ ਕੇ ਭਲੇ ਭਲੇਰੇ ਬਣੇ ਫਿਰਦੇ ਹਾਂ। ਕਬੀਰ, ਕਾਮ ਪਰੇ ਹਰ ਸਿਮਰੀਐ ਐਸਾ ਸਿਮਰੋ ਨਿਤ, ਸੇਵਾ ਥੋਰੀ ਮਾਂਗਨ ਬਹੁਤਾ, ਮਹਿਲ ਨਾ ਪਾਵੈ ਕਹਿਤੋ ਪਹੁਤਾ। ਕੋਟ ਮਥੇ ਕੋ ਵਿਰਲਾ ਸੇਵਕ, ਹੋਰ ਸਗਲੇ ਵਿਵਹਾਰੀ। ਸਾਡਾ ਐਸਾ ਬਾਹਰਮੁਖੀ ਮਾਨਸਿਕ ਧਰਮ ਸਾਨੂੰ ਮਾਇਆ ਵਿੱਚੋਂ ਕੱਢਣ ਦੀ ਬਜਾਏ ਮਾਇਆ ਦੇ ਭਰਮ ਭੁਲੇਖਿਆਂ ਵਿੱਚ ਹੀ ਫਸਾਈ ਰੱਖਦਾ ਹੈ ਅਤੇ ਧਰਮ ਦੇ ਅਸਲੀ ਉੱਚੇ ਸੁੱਚੇ ਮਨੋਰਥ ਤੋਂ ਦੁਰੇਡੇ ਲਿਜਾ ਰਿਹਾ ਹੈ। ਧਰਮ ਜਾਂ ਮਜ਼ਹਬ ਦੇ ਇਹਨਾਂ ਗਲਤ ਨਿਸ਼ਚਿਆਂ ਅਤੇ ਵਰਤੋਂ ਨੂੰ ਹੀ ਮਾਨਸਿਕ ਭਰਮ ਭੁਲੇਖਾ ਆਖਿਆ ਜਾਂਦਾ ਹੈ। ਹਾਂਜੀ, ਧਰਮ ਜਾਂ ਮਜ਼ਹਬ ਦੇ ਇਹਨਾਂ ਗਲਤ ਨਿਸ਼ਚਿਆਂ ਅਤੇ ਵਰਤੋਂ ਨੂੰ ਹੀ ਮਾਨਸਿਕ ਭਰਮ ਭੁਲੇਖਾ ਆਖਿਆ ਜਾਂਦਾ ਹੈ। ਇਹਨਾਂ ਧਾਰਮਿਕ ਭਰਮ ਭੁਲੇਖਿਆਂ ਵਿੱਚੋਂ ਹੀ ਸਾਰੇ ਔਗੁਣ ਉਪਜਦੇ ਹਨ, ਜਿਹਾਂ ਕਿ ਵੈਰ, ਵਿਰੋਧ, ਨਫ਼ਰਤ, ਸਾੜਾ, ਕੁਲਜਨਾ, ਨਿੰਦਾ, ਚੁਗਲੀ, ਰੋਸੇ ਸ਼ੱਕ, ਚਿੰਤਾ, ਤ੍ਰਿਸ਼ਨਾ, ਈਰਖਾ, ਦੁਐ, ਤਵੱਸੁਬ, ਬਦਲਾ, ਝੂਠ, ਖੁਦਗਰਜ਼ੀ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਮੈਂ ਮੇਰੀ ਆਦਿ। ਇਹ ਧਾਰਮਿਕ ਭਰਮ ਭੁਲੇਖਿਆਂ ਵਿੱਚੋਂ ਹੀ ਸਾਰੇ ਔਗੁਣ ਉਪਜਦੇ ਹਨ। ਇਹਨਾਂ ਬਾਹਰਮੁਖੀ ਧਰਮਾਂ ਦੇ ਦਿਮਾਗੀ ਦਾਇਰੇ ਵਿੱਚ ਹੀ ਧਰਮ ਅਸਥਾਨ, ਧਾਰਮਿਕ ਸਕੂਲ ਕਾਲਜ, ਧਾਰਮਿਕ ਪ੍ਰਚਾਰ, ਧਾਰਮਿਕ ਲਿਖਤਾਂ, ਧਾਰਮਿਕ ਸੰਸਥਾਵਾਂ, ਧਾਰਮਿਕ ਡੇਰੇ ਆਉਂਦੇ ਹਨ, ਕਿਉਂਕਿ ਇਹਨਾਂ ਵਿੱਚ ਬਾਹਰਮੁਖੀ ਦਿਮਾਗੀ ਧਾਰਮਿਕ ਵਿੱਦਿਆ ਹੀ ਸਿੱਖੀ ਸਿਖਾਈ ਜਾਂਦੀ ਹੈ। ਅਤੇ ਆਤਮ ਤੱਤ ਗਿਆਨ ਜਾਂ ਆਤਮਿਕ ਪ੍ਰਕਾਸ਼ ਅਥਵਾ ਨਾਮ ਦੀ ਬਾਬਤ ਟੂਕ ਮਾਤਰ ਓਪਰੀ ਜਿਹੀ ਦਿਮਾਗੀ ਵਿਆਖਿਆ ਹੀ ਹੁੰਦੀ ਹੈ। ਇਸ ਲਈ ਐਸਾ ਬਾਹਰਮੁਖੀ ਧਾਰਮਿਕ ਪ੍ਰਚਾਰ ਵੀ ਦਿਮਾਗੀ ਮੰਡਲ ਤੱਕ ਸੀਮਤ ਰਹਿੰਦਾ ਹੈ ਅਤੇ ਆਤਮ ਪ੍ਰਕਾਸ਼ ਦੇ ਤੱਤ ਗਿਆਨ ਤਾਈਂ ਇਸ ਦੀ ਪਹੁੰਚ ਨਹੀਂ ਹੈ। ਪੜ੍ਹੈ ਮਨਮੁਖ ਪਰ ਬਿਧ ਨਹੀਂ ਜਾਣਾ, ਨਾਮ ਨਾ ਬੂਝੈ ਭਰਮ ਭੁਲਾਨਾ। ਬੇਦ ਪੜ੍ਹੈ ਹਰ ਨਾਮ ਨਾ ਬੂਝੈ, ਮਾਇਆ ਕਾਰਨ ਪੜ੍ਹ ਪੜ੍ਹ ਲੂਝੈ। ਦੁਖਦਾਈ ਅਤੇ ਅਫਸੋਸ ਦੀ ਗੱਲ ਤਾਂ ਇਹ ਹੈ ਕਿ ਜਿਸ ਮਾਨਸਿਕ ਭਰਮ ਭੁਲੇਖਿਆਂ ਵਿੱਚ ਅਸੀਂ ਆਪ ਗਲਤਾਨ ਹਾਂ, ਉਸੇ ਧਾਰਮਿਕ ਭਰਮ ਭੁਲੇਖਿਆਂ ਦਾ ਹੀ ਪ੍ਰਚਾਰ ਕਰਕੇ ਆਮ ਭੋਲੀ ਭਾਲੀ ਜਨਤਾ ਨੂੰ ਇਹਨਾਂ ਧਾਰਮਿਕ ਭੁਲੇਖਿਆਂ ਵਿੱਚ ਹੀ ਫਸਾਈ ਰੱਖਦੇ ਹਾਂ ਅਤੇ ਇਹਨਾਂ ਨੂੰ ਸਹੀ ਆਤਮਿਕ ਜੀਵਨ ਸੇਧ ਤੋਂ ਵਾਂਝੇ ਰੱਖਦੇ ਹਾਂ। ਕਬੀਰ, ਮਾਏ ਮੁੰਡੋ ਤਹਿ ਗੁਰ ਕੀ, ਜਾਤੇ ਭਰਮ ਨਾ ਜਾਏ, ਆਪ ਡੁੱਬੇ ਚੌ ਬੇਦ ਮੈਂ, ਚੇਲੇ ਦੀਏ ਬਹਾਏ। ਇਸ ਤਰ੍ਹਾਂ ਬਾਹਰਮੁਖੀ ਧਾਰਮਿਕ ਭਰਮ ਭੁਲੇਖਿਆਂ ਵਿੱਚ ਪ੍ਰਵਿਰਤ ਹੋ ਕੇ ਅਸੀਂ ਆਪਣੇ ਅਸਲੀ ਆਤਮਿਕ ਜੀਵਨ ਸੇਧ ਤੋਂ ਵਾਂਝੇ ਰਹਿੰਦੇ ਹਾਂ। ਦਿਮਾਗੀ ਭਰਮ ਭੁਲੇਖਿਆਂ ਨਾਲੋਂ ਇਹ ਧਾਰਮਿਕ ਭਰਮ ਭੁਲੇਖੇ ਅਤਿ ਸਬਲ ਅਤੇ ਸੂਖਮ ਹਨ, ਜਿਸ ਕਾਰਨ ਸਾਡੇ ਅੰਦਰ ਧਾਰਮਿਕ ਹਉਮੈ, ਧਾਰਮਿਕ ਦਿਖਾਵਾ, ਧਾਰਮਿਕ ਪਖੰਡ, ਧਾਰਮਿਕ ਈਰਖਾ, ਧਾਰਮਿਕ ਨਿੰਦਾ, ਧਾਰਮਿਕ ਅਗਿਆਨਤਾ, ਧਾਰਮਿਕ ਤਵੱਸੁਬ, ਧਾਰਮਿਕ ਘਿਰਨਾ, ਧਾਰਮਿਕ ਝਗੜੇ, ਧਾਰਮਿਕ ਲੜਾਈਆਂ ਵੱਧਦੀਆਂ ਜਾਂਦੀਆਂ ਹਨ ਅਤੇ ਅਸੀਂ ਆਪਣੇ ਅਸਲੀ ਆਤਮ ਮਾਰਗ ਅਥਵਾ ਆਤਮ ਪ੍ਰਕਾਸ਼ ਜਾਂ ਨਾਮ ਤੋਂ ਦੁਰੇਡੇ ਜਾ ਰਹੇ ਹਾਂ। ਇਸ ਤਰ੍ਹਾਂ ਧਰਮ ਨੂੰ ਦਿਮਾਗੀ ਦਾਇਰੇ ਤੱਕ ਸੀਮਤ ਕਰਨਾ ਵੀ ਭਰਮ ਹੈ। ਧਰਮ ਨੂੰ ਮਾਇਕੀ ਗਰਜ਼ਾਂ ਲਈ ਵਰਤਣਾ ਵੀ ਭਰਮ ਹੈ। ਧਰਮ ਦੇ ਰਾਹੀਂ ਅਕਾਲ ਪੁਰਖ ਨਾਲ ਸੌਦੇਬਾਜ਼ੀ ਕਰਨਾ ਵੀ ਭਰਮ ਹੈ। ਧਰਮ ਪ੍ਰਚਾਰ ਨੂੰ ਦਿਮਾਗੀ ਕਰਤੱਵ ਸਮਝਣਾ ਹੀ ਭਰਮ ਹੈ। ਧਾਰਮਿਕ ਗਿਆਨ ਨੂੰ ਦਿਮਾਗੀ ਵਾਦ ਵਿਵਾਦ ਦਾ ਸ਼ੁਗਲ ਬਣਾਉਣਾ ਵੀ ਭਰਮ ਹੈ। ਧਾਰਮਿਕ ਸਾਧਨਾ ਨੂੰ ਆਤਮਿਕ ਮੰਜ਼ਿਲ ਸਮਝਣਾ ਵੀ ਭਰਮ ਹੈ। ਤਤ ਬ੍ਰਹਮ ਗਿਆਨ ਜਾਂ ਨਾਮ ਪ੍ਰਕਾਸ਼, ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਤੇ ਸੇਵਾ ਕਰਦਿਆਂ ਹੋਇਆਂ ਅੰਤਰ ਆਤਮੇ ਅਨੁਭਵ ਦੁਆਰਾ ਹੀ ਹੋ ਸਕਦਾ ਹੈ। ਤਤ ਬ੍ਰਹਮ ਗਿਆਨ ਜਾਂ ਨਾਮ ਪ੍ਰਕਾਸ਼, ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਤੇ ਸੇਵਾ ਕਰਦਿਆਂ ਹੋਇਆਂ ਅੰਤਰ ਆਤਮੇ ਅਨੁਭਵ ਦੁਆਰਾ ਹੀ ਹੋ ਸਕਦਾ ਹੈ। ਗੁਰਮੁਖ ਸੇਵਾ ਥਾਂ ਪਵੈ, ਉਨਮਨ ਤਤ ਕਮਾਹੋ। ਗੁਰਮੁਖ ਸੇਵਾ ਮਹਿਲੀ ਥਾਂ ਪਾਏ, ਗੁਰਮੁਖ ਅੰਤਰ ਹਰ ਨਾਮ ਵਸਾਏ। ਸੰਤ ਕੈ ਸੰਗ ਮਿਟਿਆ ਅਹੰਕਾਰ, ਦ੍ਰਿਸ਼ਟ ਆਵੈ ਸਭ ਏਕੰਕਾਰ। ਸੰਤ ਸਹਾਈ ਜੀ ਕੇ ਭਵਜਲ ਤਾਰਨਹਾਰ, ਸਭ ਤੇ ਉੱਚੇ ਜਾਣੀਐ ਨਾਨਕ ਨਾਮ ਪਿਆਰ। ਗੁਰਮੁਖ ਸੋਂ ਕਰ ਦੋਸਤੀ, ਸਤਿਗੁਰ ਸੋਂ ਲਾਏ ਚਿੱਤ, ਜੰਮਨ ਮਰਨ ਕਾ ਮੂਲ ਕੱਟੀਐ ਤਾਂ ਸੁਖ ਹੋਵੀ ਮਿੱਤ। ਸੰਤ ਸੰਗਤ ਸਿਓ ਮੇਲ ਪਿਆ, ਹਰ ਹਰ ਨਾਮ ਸਮਾਏ ਰਾਮ। ਸੰਤ ਸੰਗਤ ਸਿਓ ਮੇਲ ਪਿਆ, ਹਰ ਹਰ ਨਾਮ ਸਮਾਏ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸੀ ਗੁਰਬਾਣੀ ਵਿਚਾਰ ਲੇਖ ਨੰਬਰ 73 ਭਰਮ ਭਾਗ 6 ਗੁਰੂ ਪਿਆਰੀ ਸਾਧ ਸੰਗਤ, ਗੁਰਮ ਪਿਆਰੇ ਬਾਬੂ ਜੀ ਹੋਰਾਂ ਨੇ ਆਪ ਸਹੀ ਮਾਇਨਿਆਂ ਵਿੱਚ ਗੁਰਬਾਣੀ ਅਨੁਸਾਰ ਜੀਵਨ ਜਿਉਂ ਕੇ ਗੁਰਬਾਣੀ ਦੇ ਡੂੰਘੇ ਆਤਮਿਕ ਭੇਦ ਸਾਡੇ ਸਮਝ ਗੋਚਰਾ ਕਰਨ ਲਈ, ਸਾਨੂੰ ਸਹੀ ਆਤਮਿਕ ਜੀਵਨ ਸੇਧ ਦੇਣ ਲਈ ਇਹ 132 ਗੁਰਬਾਣੀ ਵਿਚਾਰ ਦੇ ਲੇਖ ਲਿਖੇ ਹਨ। ਲੈ ਕੇ ਪੜ੍ਹੀਏ, ਆਪਣੇ ਜੀਵਨ ਨੂੰ ਸੇਧ ਦੇਈਏ, ਆਇਆ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।